ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਗੁਰਮੁਖ ਅੰਤਰ ਸਾਤ ਮਨ ਤਨ ਨਾਮ ਸੁਮਾਏ ਨਾਮ ਚਿਤਵਾਏ ਨਾਮ ਪੜਾਏ ਨਾਮ ਰਹੇ ਬੁਲਾਏ ਗੁਰਮੁਖ ਅੰਤਰ ਸਾਤ ਮਨ ਤਨ ਨਾਮ ਸੁਮਾਏ ਨਾਮ ਚਿਤਵਾਏ ਨਾਮ ਪੜਾਏ ਨਾਮ ਰਹੇ ਬੁਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬੁਲਾਏ ਸਤਿਗੁਰ ਮਿਲਿਆਏ ਨਾਮ ਰੂਪ ਜਾਏ ਇਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲਾਏ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਬ੍ਰਹਮ ਪ੍ਰਭਿਆ ਘਰ ਛੋੜ ਗਿਆ ਉਸ ਪਿਛਾ ਵਜੈ ਫੱਕੜੀ ਮੋਹ ਕਾਲਾ ਆ ਗਏ ਭਇਆ ਉਸ ਅਰਲ ਬਰਲ ਮੋਹ ਨਿਕਲਾਏ ਨਿਤ ਝੱਗੂ ਸੁੱਟਦਾ ਮੁਆ ਕਿਆ ਹੋਵਾ ਕਿਸੈ ਹੀ ਦੈ ਕੀਤਾ ਜਾ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਜਿੱਥੇ ਉਹ ਝੂਠਾ ਕੂੜ ਬੋਲੇ ਕਿਸਾਨਾ ਭਾਵਾ ਵੇਖੋ ਭਾਈ ਵਡਿਆਈ ਹਰ ਸੰਤ ਸੁਆਮੀ ਆਪਣੇ ਕੀ ਜੈਸਾ ਕੋਈ ਕਰਾਏ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਆ ਦਰ ਸਾਚਾ ਅਗੋ ਦੇ ਜਨ ਨਾਨਕ ਆਖ ਸੁਆਵੇ ਪੌੜੀ ਗੁਰ ਸੱਚੇ ਬੰਦਾ ਥੇ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰੱਖੇ ਗੁਰ ਕਿਰਪਾਲ ਦੇ ਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਕੀਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਭ ਬਲਿਹਾਰ ਜਿਸ ਗੁਰ ਕੇ ਗੁਣ ਕੀਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਰਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪਾਂ ਜੀ ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ ਇਹ ਸੋਠ ਦੀ ਵਾਰ ਵਿੱਚ ਅੰਕਿਤ ਹੈ اور اس پاملے شبد وچ سرگرو پاتشاہ مہاراج نے تین چار پرکرن بیان کیتے نے، ایک گرمخ، دوسرا منمخ، گرمخ بنتا کیوں ہے، نام کے دوارا، اور یہ تانو گرو امرتاس سچے پاتشاہ مہاراج کا وروبی تپا جی گرو گھر کی وجہ کرتا رہا، پورا ایک ویروا گرو رام دا سچے پاتشاہ نے اتنے دتا، اور یہ بارے آم یہ بھی سن میں آتا پیڑا گوندا خطری سی کہ گھٹنا وہ میرا سبندھتا ہے، انہیں ساری زندگی گرو گھر کی وروتھا کی پر کامیاب نہ ہو سکیا، بہت وستار سات تن گرو امرتاس سچے پاتشاہ سے گرو رام دس پاتشاہ نے کرپا کر کے سانو ادھیاتمک وچار بخشیا ہے، آپ سرون کرو جی۔
واہگرو صاحب جی، سلوک محلہ چوتھا، گرمخ انتر سانپ ہے،
جڑا گرمخ لفظ ہے ان دو روپوں میں آپ پڑھتے ہیں، گدے اوکڑ رارا منے کے تھلے اوکڑ کے ککھی نو سیاری، اتنے گرمخ اس طرح لکھا ہے، کئی تھاواں منے اوکڑ کے اگے ککھا کر کے لکھا ہوتا ہے، گرامر کے مطابق جڑا اتنے گرمخ ہے یہ ہے کریا، تو گرمخا جی تخلا تو میں گرو والے پاسے منہ کر لا تیرے نہیں ستیا پہ بل دے، جی گرو کرپا کر کے تیرے مخ نو پرماتما والے پاسے ول موڑ لے تے تو تاں گرمخ بن سکتا ہے، جی وہ کریا روپ چ گرمخ آئے ادو یہ ارتھ یہ کرنا ہے، گرو کی کرپا کر کے، گرو کی رحمت کر کے، گرو کی مہر کر کے، گرو کی پریرنا کر کے، جب جگیاسو کا مکھ پرماتما والے پاسے نو ہوا تو انہوں کہاں گے گرمخ، میرے پاتشاہ کہتے ہیں گرمخ نے نا جڑے گرو کے سمپرک آ گئے نے، انہوں کا من کالا نہیں پہ شانتی کرے، گرو نانک پرکاش کے بھائی بالے والی جنم ساخی دے وچ ایک ساخی آدھی کا سلیخ ہے گرمخان کی ساخی، وہ بارے ذکر ہے کہ تن گرو نانک پاتشاہ مہاراج ایک مسلمان پیر دے ڈیرے پہ گئے، اچھی وستا والا سی، وہ گرو نانک پاتشاہ درشن کرنا چاہتا ہے، انہیں تن گرو نانک پاتشاہ مہاراج نے دو سوال کیتے، لکھتا مطابق اس گل کا مڈ ادو بدھا جب اس پیر جلالو دین کا چیلا جی کا نام ٹٹیری کر کے لکھا شیخ ٹٹیری، وہ دریا تو اپنے گرو کے اشنان کراؤ لی پانی لین لیا، سبالک ستے سد کہہ لو، اس موقع گرو نانک پاتشاہ جمجیت صاحب کا پاٹ کر رہے سن، یہ جمجیت صاحب کے پاٹ بارے بھی ودوانوں بڑی طرح کا وچار فرق ہے، کئی لوگ یہ کہتے ہیں یہ نے ترتیب گرو نانک پاتشاہ کے گرو انگد سچے پاتشاہ نے مل کے دیتی، پر اتے یہ لکھا ہے کہ گرو نانک پاتشاہ جپجی صاحب کا پاٹ کر رہے سن، اور وہ پاٹ کردیا پنکتی آپ پڑھ دیا پتالا پتال لکھ آغاس آغاس لکھا پتال لوکے لکھا آکاش ہیں جن سلامی شرح ہے انہوں کے مطابق 14 طبقے ہیں کل گنتی 14 بنتے ہیں اور انہوں نے طبق بولتے ہیں طبق سات آکاش نے کہتے سات پتال نے تمہیں کبھی بھی کوئی مسلمان نہیں ملے گا جڑا یہ کہے کہ 14 تو بعد طبق نے انہوں کا اپنے پیغمبر پرتی اتنا وشواس ہے اتنی شردا ہے کہ کبھی بھی اپنے پیغمبر محمد صاحب کی وہ گل کٹن گے نہیں پتا نہیں ساری مت کی ہو گیا ہے کہ سارا پرچار ہی ایک گل کا کہ گردیو نے آ گل کیوں کہی ٹھکتی نہیں آپ درست کرنا چاہتے ہیں چاہیے تو یہ ہے کہ گرو کی سکھیا سارا بگڑیا من درست ہو جائے پر آپ الٹا گرو نو درست کرنا چاہتے جو ساری بدقسمتی ماڑا کرم ہے اس مسلمان نے مرید نے جب یہ گل سنی تو وہ من نو چنگی نہ لگی انہیں جا کے اپنے پیر نو بینتی کی تھی پیر جی دریا دے اوپر جتھے میں پانی لین گیا سا اوتھے ایک فقیر کفر تول رہا سی کفر تے میں انہوں نے کہا تھا کچھ نہیں تسیں دسو کہ تہاڈی دی واری کی رہا ہے پرتیت ہوندا کہ جڑا وہ پیر سے پجا ہوا سی وہ کہنے لگا پتر انہوں نے کوئی بول قبول نہ کوئی بےنتی کر کے انہوں نے ڈیری چ لیا بےنتی کر کے ایک میں تینوں ہور بےنتی کرا ہے تو میرا مرید جی انہوں نے پتالا کی گل کی ہے نا میرا اندازہ بھی انہوں نے لکھان کا گیان ہوگا انہیں تا ہی کیا ہے وہ غلط نہیں ہو گیا یہو جی مہاپرشاں درشن کرنے بنتے ہیں وہ جلال دین پیر نے اپنے چیلے مرید شیر ٹٹیری بھیجیا کہ شیر ٹٹیری نے گرو نانک پاتشاہ نے بےنتی کی تھی کہ ضرور اس مہاپرش کے ڈیری چلے گئے اتہاس یہ کہتا ہے کہ گرو کے دیدار کردے آسار اس مسلمان پیر جلال دین نے گرو نانک پاتشاہ کے ہاتھوں کے پیروں میں چومیا وہ بوسا لینا کہتے ہیں اج ان لوگوں کی آکیے جہے گرو نو متھا ٹیکن تو گری کرتے کہ سر نہ لوگے ان ویران بھی گل چیتے رکھنی چاہیے ہے گربانی بھی تھان تھان پہ پرمان ہمرا ہے فریدا میں پلاوا پگ دا مت میڑی ہو جائے گہلا روح نہ جانی صرف ہی مٹی کھائے بابا فرید کہندا کہ اسی متھا پانی ٹکتے بھی متا کتنے پگ میڑی نہ ہو جائے یہاں بھائی فرید کے بولنے گرو کی باڑی چ اور بابا فرید جی کہیں گے کہ میں نے یہ جاگتا بھی میرے بھلےخا غلط ہو گئی ہے فریدا میں پلاوا پگ دا مت ماڑی ہو جائے متا کتنے میری پگ نو مٹی نہ لگ جائے گہلا کملا رو نہ جانے اس آتما نو کی پتا ہے کہ یہ تو پگ نو مٹی کی گل کردا نا تو سر نو بھی مٹی نے کھا جانا ہے صرف ہی مٹی کھائے ਇਥੋਂ ਮੱਥੇ ਤੋਂ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਆਪਾਂ ਗੁਰਬਾਣੀ ਵਿੱਚ ਸ਼ਲੋਕ ਵਾਰਾਂ ਤੇ ਵਧੀਕ ਬਾਣੀ ਪੜ੍ਹਦੇ ਆ, ਉਸ ਬਾਣੀ ਦੇ ਸ਼ਲੋਕਾਂ ਦੀ ਪ੍ਰਾਰੰਭਤਾ ਵਿੱਚ ਸ਼ਲੋਕ ਆਉਂਦਾ ਉਕੰਗੀ ਤੇ ਅਹੀ ਗਹਿਰੀ ਗੰਭੀਰੀ ਸਸੜ ਸੂਹਿਆ ਕਿਵ ਕਰੀ ਨਿਵਲ ਨਾ ਜਾਏ ਖੜੀ। ਇਹਦੇ ਬਾਰੇ ਪੁਰਾਤਨ ਵਿਦਵਾਨ ਇਹ ਕਹਿੰਦੇ ਨੇ ਕਿ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਸੰਗੜਾ ਬੀਤ ਗਏ, ਉੱਥੋਂ ਦਾ ਰਾਜਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੀ ਔਰ ਉਸ ਰਾਜੇ ਸ਼ਿਵਨਾਥ ਦੀ ਰਾਣੀ ਕਲਾਵਤੀ ਉਹ ਵੀ ਆਪਣੇ ਪਤੀ ਦੀ ਸੰਗਤ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਦਾਸੀ ਬਣ ਗਈ। ਉਹਨੇ ਗੁਰਮਤ ਨੂੰ ਧਾਰਨ ਕੀਤਾ, ਸਮੇਂ ਦਾ ਰਾਜਾ ਪੂਰਾ ਹੋ ਗਿਆ। ਗੁਰਦੇਵ ਦੁਬਾਰਾ ਗਏ ਨੇ ਤੇ ਰਾਣੀ ਨੂੰ ਚਾਹ ਚੜ੍ਹ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਤੇ ਮੈਂ ਉਹਨਾਂ ਦੇ ਚਰਨ 'ਚ ਨਮਸਕਾਰ ਕਰਕੇ ਸੇਵਾ ਕਰਕੇ ਵਡਭਾਗੀ ਬਣਾ। ਗੁਰਮੁਖੋ, ਸਿਆਣੇ ਮਾਪਿਆਂ ਦਾ ਸੁਭਾਅ ਹੈ, ਇਹ ਨਿਯਮ ਹੈ ਤੇ ਚਾਹੀਦਾ ਵੀ ਹੈ, ਉਹ ਆਪਣੇ ਬੱਚਿਆਂ ਨੂੰ ਜਨਮ ਤੋਂ ਲੈ ਕਰਕੇ ਧਾਰਮਿਕ ਸੰਸਕਾਰ ਦਿੰਦੇ ਨੇ। ਆ ਲੱਕੜ ਹੈ ਨਾ, ਜਿੰਨਾ ਚਿਰ ਟਾਹਣੀ ਨਰਮ ਹੋਵੇ ਉਹਨੂੰ ਮੋੜਨਾ ਬਹੁਤ ਸੌਖਾ ਹੈ ਤੇ ਜਦੋਂ ਉਹ ਟਾਹਣੀ ਟਾਹਣ ਬਣ ਜਾਏ, ਪੱਕੀ ਹੋ ਜਾਏ ਤੇ ਫਿਰ ਉਹਨੂੰ ਮੋੜਿਆ ਨਹੀਂ ਜਾ ਸਕਦਾ, ਟੁੱਟ ਜਾਏਗੀ। ਕੋਈ ਮਨੁੱਖ ਮੰਨੇ ਜਾਂ ਨਾ, ਜਿਹੜੇ ਬਚਪਨ ਵਿੱਚ ਬੰਦੇ ਨੇ ਸੰਸਕਾਰ ਮਿਲਦੇ ਨੇ ਮਾਤਾ ਪਿਤਾ ਜੀ ਕੋਲ, ਉਹ ਜ਼ਿੰਦਗੀ ਪ੍ਰਯੰਤ ਬੰਦੇ ਦੇ ਨਾਲ ਜਾਂਦੇ ਨੇ, ਸੰਸਕਾਰ ਚੰਗੇ ਹੋਣ ਜਾਂ ਮਾੜੇ ਹੋਣ ਇਹ ਵੱਖਰੀ ਗੱਲ ਹੈ, ਪਰ ਉਹ ਸੰਸਕਾਰ ਬੰਦੇ ਦੇ ਜੀਵਨ ਦੇ ਉੱਪਰ ਆਪਣੀ ਛਾਪ ਮੋਹਰ ਛਾਪ ਛੱਡਦੇ ਨੇ। ਬਾਬੇ ਫਰੀਦ ਬਾਰੇ ਆਪਾਂ ਪੜ੍ਹਦੇ ਹਾਂ ਕਿ ਉਹਨਾਂ ਦੀ ਸਤਿਕਾਰਯੋਗ ਅੰਮੀ ਨੇ ਉਹਨਾਂ ਨੂੰ ਬਚਪਨ ਵਿੱਚ ਅੱਲਾਹ ਦੀ ਇਬਾਦਤ ਨਾਲ ਜੋੜਿਆ। ਬਾਬੇ ਫਰੀਦ ਨੇ ਕੁਰਾਨ ਕੰਠ ਕੀਤਾ, ਪਰਮਾਤਮਾ ਦੀ ਬੰਦਗੀ ਕਰਕੇ ਪ੍ਰਭੂ ਦੇ ਦਰ ਪ੍ਰਵਾਨ ਚੜ੍ਹ ਗਏ ਬਾਬਾ ਫਰੀਦ ਜੀ। ਉਹਨੂੰ ਪਰਮਾਤਮਾ ਵਾਲੇ ਪਾਸੇ ਉਹਨਾਂ ਦੀ ਮਾਤਾ ਨੇ ਜੋੜਨਾ ਕੀਤਾ। ਆਪਣੇ 'ਚ ਕਮਜ਼ੋਰੀ ਹੈ, ਆਪਾਂ ਬੱਚਿਆਂ ਨੂੰ ਜਨਮ ਦਿੰਦੇ ਹਾਂ ਪਰ ਬੱਚਿਆਂ ਨੂੰ ਕਰਮ ਕਿਹੜੇ ਚਲਾਉਣਾ, ਇਸ ਪਾਸੇ ਸਾਡਾ ਖਿਆਲ ਨਹੀਂ। ਨਾਲ ਛੱਡਣਾ, ਨਾਲ ਸਵਾਰਨਾ, ਸਿਰਜਣ ਨਾਲ ਸਵਾਰਨ ਵਾਲੇ ਦੀ ਕੀਮਤ ਜ਼ਿਆਦਾ ਹੁੰਦੀ ਹੈ। ਆ ਜ਼ਿਮੀਂਦਾਰ ਭਰਾ ਦੇ ਸਬਜ਼ੀਆਂ ਲੈ ਕੇ ਆਉਂਦੇ ਨੇ ਨਾ, ਉਹਨਾਂ ਨੇ 3 ਮਹੀਨੇ ਪਾਣੀ ਦਿੱਤਾ, ਗੋਡੀ ਦਿੱਤੀ, ਪੈਣੀ ਦੇ ਮਾਲਕ ਮੰਡੀ ਵੀ 10 ਰੁਪਈਆਂ ਨੂੰ ਕਿਲੋ ਵੇਚ ਕੇ ਗਏ ਅੱਠਾਂ ਨੂੰ, ਉਹ ਸਬਜ਼ੀ ਦੁਕਾਨਦਾਰ ਧੋਖੇ ਤੇ ਤਰਤੀਬ ਨਾਲ ਲਾ ਕੇ ਤੇ ਗਾਹਕਾਂ ਨੂੰ ਕਹਿੰਦਾ ਮੈਂ 25 ਰੁਪਈਏ ਤੂੰ ਕਿਲੋ ਤੂੰ ਘੱਟ ਨਹੀਂ ਦੇਣੀ। ਉਹ ਸਵਾਰਨੇ ਕੀ 1.5 ਗੁਣੇ ਦਾ ਮਾਲਕ ਹੋ ਗਿਆ, ਪਰ ਜ਼ਿਮੀਂਦਾਰ ਨੇ ਬਰਾਤ ਬੀਜ ਲਈ ਪਰ ਉਹਨੂੰ ਸਵਾਰਨ ਦੀ ਜਾਚ ਲਾਈ। ਇਹ ਸੱਚੇ ਸਿਰ ਬੇਨਤੀ ਹੈ। ਇਸੇ ਪ੍ਰਕਾਰ ਗੁਰਮੁਖੋ, ਸਾਡਾ ਮਾਪਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਧਾਰਮਿਕ ਸੰਸਕਾਰਾਂ ਵਾਲੇ ਪਾਸੇ ਵੱਲ ਲਾਈਏ। ਮੈਂ ਗਿਲੇ ਨਾਲ ਆਪਣੇ ਜਾਣ ਕੇ ਲਾਂਭਾ ਦਿਆਂਗਾ, ਮੁਸਲਮਾਨਾਂ ਦੀ ਜਿਹੜੀ ਨਮਾਜ਼ ਉਹ ਅਰਬੀ ਜ਼ਬਾਨ 'ਚ ਹੈ, ਭਾਵੇਂ ਮੁਸਲਮਾਨ ਥਾਈਲੈਂਡ ਵਿੱਚ ਰਹਿੰਦਾ ਹੈ, ਭਾਵੇਂ ਉਹ ਭਾਰਤ ਵਿੱਚ ਰਹਿੰਦਾ ਹੈ, ਭਾਵੇਂ ਜਪਾਨ ਵਿੱਚ ਰਹਿੰਦਾ ਹੈ, ਇੰਡੋਨੇਸ਼ੀਆ ਤਾਂ ਹੈ ਮੁਸਲਮਾਨੀ ਦੇਸ਼,
ਪਿਛਾਵਾਂ ਬੇਅੰਤ ਨੇ ਪਰ ਮੁਸਲਮਾਨ ਅਰਬੀ ਜ਼ਬਾਨ ਵਿੱਚ ਨਮਾਜ਼ ਪੜ੍ਹਦੇ ਨੇ। ਔਰ ਤੁਸੀਂ ਵੇਖਣਾ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਵੀ ਅਰਬੀ ਦੇ ਵਿੱਚ ਜ਼ਬਾਨ ਨਮਾਜ਼ ਪੜ੍ਹਦੇ ਨੇ, ਖਾਸ ਕਰਕੇ ਈਦ ਵਾਲੇ ਦਿਨ ਨਿੱਕੇ ਬੱਚੇ ਵੀ ਆਉਂਦੇ ਨੇ ਨਮਾਜ਼ ਪੜ੍ਹਨ, ਤੇ ਬੱਚੇ ਪੜ੍ਹਨਗੇ ਤਦ ਜੇ ਉਹਨਾਂ ਨੂੰ ਮਾਂ ਪਿਓ ਨੇ ਨਮਾਜ਼ ਕੰਠ ਕਰਾਈ ਹੈ ਭਾਵੇਂ ਦੂਜੀ ਭਾਸ਼ਾ ਚ ਹੈ। ਆਪਾਂ ਝਾਤੀ ਮਾਰੀਏ, ਆਪਣੇ ਅੰਦਰ ਸਵੈ ਪ੍ਰਚੋਲ ਕਰੀਏ ਕਿ ਆਪਾਂ ਕਿੰਨੀਆਂ ਜਣਾਂ ਨੇ ਆਪਣੇ ਬੱਚਿਆਂ ਨੂੰ ਜਪਜੀ ਦਾ ਪਾਠ ਕੰਠ ਕਰਾ ਕੋ ਹੈ। ਅਸੀਂ ਦੁਨਿਆਵੀ ਪ੍ਰਾਪਰਟੀ ਬੜੀ ਬਣਾਈ ਬੱਚਿਆਂ ਲਈ ਪਰ ਅਧਿਆਤਮਿਕ ਸੰਪਤੀ ਵਾਸਤੇ ਕਦੇ ਖਿਆਲ ਨਹੀਂ ਕੀਤਾ। ਉਹ ਸੰਪਤੀ ਦੀ ਅੱਗੇ ਤੱਕ ਵੀ ਜਾਏਗੀ, ਇਹ ਸਾਡੇ ਵਿੱਚ ਕਮਜ਼ੋਰੀ ਹੈ। ਉਸ ਰਾਜੇ ਸ਼ਿਵਨਾਮ ਦੀ ਧਰਮ ਪਤਨੀ ਰਾਣੀ ਕਲਾਵਤੀ ਨੇ ਆਪਣੀ ਨੂੰਹ ਨੂੰ ਨਾਲ ਲਿਆ, ਕਹਿਣ ਲੱਗੀ ਚੱਲ ਸੀਗੀ ਆਪਣੇ ਗੁਰਦੇਵ ਆਏ ਨੇ, ਆਪਾਂ ਮੱਥਾ ਟੇਕ ਕੇ ਵਡਭਾਗੀਆਂ ਬਣੀਏ। ਕਹਾਣੀ ਅੰਦਰ ਸ਼ਰਧਾ ਸੀ, ਭਾਵਨਾ ਸੀ। ਰਾਣੀ ਨੇ ਮੱਥਾ ਟੇਕਿਆ, ਨੂੰਹ ਨੇ ਨਹੀਂ ਟੇਕਿਆ। ਬੱਚਿਆਂ ਦੀ ਗਲਤੀ ਕਰਕੇ ਕਈ ਵਾਰ ਮਾਂ ਪਿਓ ਨੂੰ ਸ਼ਰਮਿੰਦੇ ਹੋਣਾ ਪੈਂਦਾ, ਬਹੁਤ ਵੇਰਾ ਗਲਤੀ ਬੱਚੇ ਦੀ ਤੇ ਸ਼ਰਮਿੰਦਗੀ ਮਾਂ ਪਿਓ ਨੂੰ ਝਲਣੀ ਪੈਂਦੀ। ਬਹੁਤ ਵੇਰਾ ਸਾਡੇ ਸਮਾਜ ਚ ਅਸੀਂ ਵੇਖਦੇ ਹਾਂ ਸਾਡੇ ਨਾਲ ਵਾਪਰਦੀ ਹੈ। ਬਾਕੀ ਨੇ ਸੰਗਤਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਿਆ, ਰਾਣੀ ਨੇ ਖੁਦ ਟੇਕਿਆ, ਦਾਸ ਤੇ ਦਾਸੀਆਂ ਨੇ ਟੇਕਿਆ, ਸੱਸ ਨੇ ਇਸ਼ਾਰਾ ਵੀ ਕੀਤਾ ਪਰ ਨੂੰਹ ਨੇ ਸਿਰ ਨਹੀਂ ਚੁਕਾਇਆ। ਆਖਿਰ ਸੱਸ ਨੂੰ ਗਰਮੀ ਆਈ ਕਿ ਮੇਰੀ ਨੂੰਹ ਨੇ ਮੇਰੀ ਹੇਠੀ ਕਰਾਈ ਸੰਗਤ ਵਿੱਚ। ਉਹਨੇ ਆਖਿਆ ਧੀਏ ਤੇਰੇ ਸਿਰ ਦਾ ਕੋਲਾ ਹੀ ਨਹੀਂ ਚੱਲਿਆ, ਮੱਥਾ ਟੇਕ ਆਪਣੇ ਗੁਰਦੇਵ ਨੇ। ਉਹ ਕਹਿੰਦੀ ਮਾਂ, ਜੋ ਭਾਸ਼ਾ ਸੀ ਉਹਦੀ, ਕਹਿੰਦੀ ਮਾਂ ਮੈਂ ਤਾਂ ਮੱਥਾ ਟੇਕਣਾ ਪਰ ਮੈਨੂੰ ਜਵਾਨੀ ਨਹੀਂ ਟੇਕਣ ਦਿੰਦੀ। ਔਰ ਗੁਰਮੁਖੋ ਜਿਹੜੀ ਮੈਂ ਬੇਨਤੀ ਕਰ ਰਿਹਾ ਨਾ, ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਸ਼ਲੋਕ ਦਰਜ ਜੇ ਤੁਸੀਂ ਆਪ ਪੜ੍ਹ ਸਕਦੇ ਹੋ, ਇਹਦਾ ਟੀਕਾ ਪੜ੍ਹ ਲੈਣਾ ਬੇਸ਼ੱਕ। ਉਹ ਤੰਗੀ ਤੇ ਓਰੀ ਗਹਿਰੀ ਕਮੀਰੀ, ਸਸਰ ਸੁਈਆ ਕਿਵ ਕਰੀ ਨਿਮੜ ਨਾ ਜਾਈ ਤਣੀ, ਕੀ ਕਰਾਂ ਮੈਂ ਮਾਂ ਮੈਨੂੰ ਜਵਾਨੀ ਚੰਦੀ ਦਾ ਕਰੇਵਾ ਮੈਨੂੰ ਥੱਲੇ ਨਿਉ ਨਹੀਂ ਦਿੰਦੀ। ਔਰ ਉਸ ਗੱਲ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੇ ਰੂਪ ਵਿੱਚ ਦਰਜ ਕਰ ਲਿਆ ਤਾਂ ਕਿ ਆਉਣ ਵਾਲੀ ਉਮਰ ਤੇ ਸਿੱਖ ਸੰਗਤਾਂ ਨੂੰ ਸਾਹਸ ਹੋਵੇ ਤੇ ਕਿਤੇ ਜਵਾਨੀ ਦਾ ਗਰੇਵਾ ਤੁਹਾਨੂੰ ਨਾ ਚੜ ਜਾ। ਤੁਸੀਂ ਸੰਭਲਿਆ ਜੇ ਅੱਗੋਂ ਸੱਸ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਜਵਾਬ ਤਾਂ ਕੁੜੀਏ ਜਵਾਨੀ ਤਾਂ ਢਾਈ ਦਿਨ ਦੀ ਹੈ, ਚਾਰ ਦਿਨ ਦੀ ਹੈ, ਮੈਂ ਜ਼ਿੰਦਗੀ ਵਧਾਈ ਹੈ, ਤੂੰ ਮੇਰੀ ਨੂੰਹ ਧੀ ਹੈ, ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੈਨੂੰ ਕਹਿਣ ਲੱਗੀ ਹਾਂ, ਗੱਚ ਜੇ ਲੱਗੇ ਗਿੜਬੜੀ ਸਖੀ ਤੌਣ ਹਰੀ ਸੇਤ ਹੀ ਢੇਂਦੇ ਡਿੱਟ ਮੈਂ ਮੁੰਦ ਨਾ ਗਰਭ ਫੜੀ। ਮੇਰੀ ਇਹ ਬੱਚੀਏ ਜਿਹੜੇ ਵੱਡੇ ਵੱਡੇ ਧੌਲਰ ਚੋਲੇ ਗੱਟ ਸਨ, ਮੈਂ ਉਹਨਾਂ ਨੂੰ ਪਲਾਂ ਦੇ ਢਹਿ ਢੇਰੀ ਹੁੰਦਿਆਂ ਵੇਖਿਆ, ਵੱਡੇ ਵੱਡੇ ਚੋਲੇ ਗੱਟ ਮਹਿਲਾ ਨੂੰ, ਤੇ ਤੂੰ ਕਿਹੜੀ ਜਵਾਨੀ ਦੀ ਗੱਲ ਕਰਨੀ ਹੈ। ਮੈਂ ਸ਼ਰਮਸਾਰ ਹੋਈ, ਕਹਿਣ ਤੋਂ ਮੁਰਾਦ ਕੇਵਲ ਇਹ ਮੈਂ ਪ੍ਰਚਾਰ ਤਾਂ ਕੀਤਾ ਹੈ ਕਿ ਗੁਰਮੁਖੋ ਗੁਰੂ ਅੱਗੇ ਸਿਰ ਨੀਵਾਂ ਕਰਨ ਕਰਕੇ, ਗੁਰੂ ਦੇ ਚਰਨ ਚੁੰਮਣ ਕਰਕੇ ਸਾਡਾ ਸਿਰ ਸਫਲ ਹੋ ਜਾਏਗਾ। ਜਿੰਨਾ ਚਿਰ ਸਿਰ ਨਵੇਂ ਨਾ ਉਹਨਾਂ ਚਿਰ ਸਿਰ ਸਫਲਾ ਨਹੀਂ। ਬਾਬਾ ਫਰੀਦ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਹੈ, ਜੋ ਸਿਰ ਸਾਈ ਨਾਮ ਮਿਲੈ ਸੋ ਸਿਰ ਕੱਪ ਉਤਾਰ। ਮੁਸਲਮਾਨ ਤਾਂ ਵੈਸੇ ਹਲਾਲ ਕਰਦੇ ਨੇ ਨਾ, ਪਰ ਬਾਬਾ ਫਰੀਦ ਜੀ ਇਸ ਗੱਲ ਤੇ ਇੰਨੀ ਗਰਮੀ ਆਈ ਹੈ وہ کہیں کہ جڑا صرف خدا دے اگے خدا دے پیارے اگے نہیں میں جھکدا میرا جی چاہتا کہ میں ایک جھڑکے نال تول اڈ کر دیا ایک تھا جی انہیں بھی لکھا ہے پریتا جو سر سائی نانے سو سر کیچے تائے جہاں پربھو کے پیارے اگے نہیں انہوں نے سر نو کرنا کی ہے کہ اگے بابا جی آپ ہی جواب دے دے نے کلے ہیر جلائیا بالن سندھی کھائے ہوں تو اپنے گھر کوکر آ گئے نے آپ پوڑیاں کا پتا نہیں میری ستکار یوگ بیبیاں میرے ستکار یوگ ویر جو وڈیری عمر دے نے بیٹھے نے تو اپنے بچپن چیتے کر ساڈے بچپن دے موقع سال کے خاص کر کے ماں چھولیاں دی دال پوڑی بھی تھی دی تھی اور چار بجے تین بجے بیبیاں نے پڑولی دے وچ گوئے ٹوٹے کر کے پا دے تے ہولی ہولی دال کوٹ کے بنتی ہوں تو آپ سارے مٹی جی نے مار لیا کالی بڑی ہے بہت کالی ہے اور وہ ہولی ہولی دال جڑی سو بنتی خاص کر کے ساگ تمہ چھولیاں دی دال تے جیڑی وہ پوڑی ان کہتے کلا بابا فرید جی کہ میں تو یہ کہاں گا کہ جہاں سر خدا کے اگے جھکتا نہیں نہ جتھے توڑی چاڑی ہوتی ہے اس توڑی کے تھلے ہولی ہولی چولہے کے تھلے بل نہ کرو وہ سر کسی کام کا نہیں بھائی گرداس جی نے ٹیلیفون پر لکھ دیتا ہے کہ وہ سکھ سر وہ ترکار ہے تو ایک سر جو نہ نو گر لگے نہ چلنی جہاں نیو کہ گرو کے چرنوں میں سر نہیں لگتا بھائی گرداس کہ سکھ نو ترکار وہ کوئی فائدہ نہیں کہ گرمکھ تو اگے بچار چلی گئی وہ جلال دین مہاپرش نے گرو نانک پاتشاہ کے چرنوں چومیا ہاتھوں چومیا اچھی تھان پہ بٹھایا کہ جڑا شیر چٹیری چیلا سی ان اپنے مرشد کے کان میں گل کی کہنے لگا پیر جی تسی تو اپنا استاد لیا پر میرا نہیں ہریا میں تمہیں شکایت لائی سی کہ پیر نے کفر تو لیا ان غلط بیانی کی ہے ان لکھاں پتال سے لکھاں آکاش آکھے نے پاک قرآن وچ محمد صاحب نے 14 لکھے نے نرنا تسی کیتا ہی نہیں پیر نے اپنے چیلے دے سر نو پلوسیا موڑا تے ہاتھ ماریا کہندا پتر تینوں لکھاں دی گیا سی تے انہیں لکھاں لکھ دیتے محمد صاحب نے 14 دی گیا سی انہیں 14 لکھ دیتے اس بابے تے نرنا بھی کر دیتا نال اوڑ کو پال تھکے وید کہن ایک وات لیکھا ہوئے تا لکھیا لکھے ہوئے بناس نانک وڈا آکھیے آپ جانے آپ دنیا دے لوکو کنے کنے اے پتالا تے آکاشاں والا آپ جانے ساتوں گنتی نہیں ہونی ساڈے کمپیوٹر دی اینی پکڑ نہیں وہ خرائے نہ کمپیوٹر دی پکڑ تو بہت ہی اچا اُدے تو بعد وہ جلال پیر نے گرو نانک پاتشاہ نے سوال کیتا مہاراج آپ مہان پرش ہو ولی اللہ ہو میری ایک بینتی کہ میں گرمخان بارے نرنا کر کے دسو بھی گرمخان کی پچھان کی ہے کیونکہ بھائی صاحب نے پنکتی پڑھی نا گرمخان پر شانت ہے یہ آپ آخری ارتھ کیول اینا کیتا سی کہ جدو منکھ کا مکھ گرو والے پاسے وال ہو جائے تو ادھر اندر شانتی آ جاتی کارن کی ہے کیوں شانتی آتی ہے وہ گرمخو جو مینو گرو نے انپو کرا وہ مطابق کوئی گرو جانے کی وہ درست نے یا نہیں پر جنہ گرو نے جانا وہ مطابق یہ ہے گرو چانن ہے جب منک چانن آ جائے تو منک ٹھیڈے بھی کھانا اندھیرے بندے پتا نہیں چلتا اچے نیو تھان سے بندہ ٹھیڈے کھانا رہتا ہے جہاں من ہے یہ اندھیرا ہے تے گرو چانن ہے سور چڑھ گیا اندھیرا اپنے آپ غائب ہو جائے گا ختم ہو جائے گا اندھیرا تے چانن اکٹھے نہیں رہ سکتے جب منوکھ کا منہ انترمک باہر کلے منہ کی گل نہیں یہ ساری اندر کی برتیوں کہ انترمک جب منوکھ اندر کر کے گرو کے سنمکھ ہو جائے گرو چاننا ہے ٹھیڈے نہ کھان کر کے وہ اندر شانتی آ جائے گی ٹکا آ جائے گا سہج اوستھا آ جائے گی جلال نے بینتی کی تھی مہاراج آپ کرپا کرو میرے من میں گرمکھ پرتی شنکا کہ گرمکھ ایسا ہے نرنا ہو جائے گردیو کہنے لگے پیر جی میں چاہنا کہ تسی اپنی اکھیں جی ویکھو تو پھر نرنا بہت ودھیا رہے گا کہیں گے جیوں کہ سدگرو پاتشاہ کہنے لگے تسی مسلمان ہو تو آڈا عقیدہ ممل صاحب اوپر ہے قرآن اوپر ہے کعبے کے اوپر ہے تو میں تمہیں سلاح دے گا کہ تسی کعبے کو آپ نرنا کر کے آؤ کہ گرمکھ ایسا ہونا چاہیے پھر کہنے لگا ہماری تاری موج میرا تو وچار سے کہ تسی کرپا کر کے میرا شنکا نورت کر دے تو چنگا جی یہ گل ہے نا تو میری ایک گزارش ہے آپ کے چرنا تسی کرپا کر کے انہوں چر میرے ڈیری چڑھاؤ جنہ چر میں اتوں مڑ نہ آوا ہزور کیوں کہ چنگا کوئی گل نہیں پرواہ نہ پائی کرانچی تو وہ پیر اس پاس روانہ کرانچی کی بندرگاہ تو جنہوں آپ ٹاپو بھی کہہ دیں جنجیرا بھی کہہ دیں دی بھی بولتے ہیں ایک جنیری کے کول دی لنگر لگے اس پیر جلال دین دے اندر فرنا آیا کہ جی کتنے یہ جہاز اس جنیری نال لگ جائے تو ویخا بھی اتنے کس طرح کا رہن سہن ہے سیر ہو جائے گی انہیں فرنا کیتا تے جہاز اتے لگ گیا یہ ہی گرمکھ ایک پتنجل شاستر کا درشتانت لگتا ہے سڈے تو کوئی گرمکھ پیارا شنکا کر سکتا کہ بھائی صاحب وہ ریموٹ کنٹرول سی کہ انہیں اس پاسے میں جہاز نے موڑ دیتا جہاز چلا کو ہو رہا ہے کورونا پیر کے اندر آیا یہ گل کیویں منی ہے گرمکھ پرکار نے کہ ٹکتا تو نہیں پر شنکے کر کے میرا جواب دینا بنتا ہے جہاں منوکھ دے اندر کام ہے نا یہ پانچ تیر لکھے نے گرنتھاں چ پانچ تیر جہاں بندے نو مارتا دیکھتا انسان نو پاویں عورت ہوئے پاویں مرد ہوئے بندہ بڑا چنگا پلا ہوندا ہے تے جنوں اے وکار بندے تے حاوی ہو جائے تے گرنتھاں دے مطابق مہاپرشاں دے انپو دے مطابق انہاں نے ایک ٹنگ دسیا کہ پانچ تیر میں کام دے ایک ہی تیر لگا تے وڈے تو وڈا بندہ تحت تیری ہو جاندا ہے او دے نام لکھے نے مون پاپن وسی کرن ਉਦਮਾਦਨ ਉਤ ਚਾਟ ਜਿਹੜਾ ਵਸੀਕਰਨ ਮੰਤਰ ਹੈ ਉਹਦੇ ਨਾਲ ਦੂਜੇ ਮਨੁੱਖ ਨੂੰ ਬੰਦਾ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣ ਦੀ ਸਮਰੱਥਾ ਰੱਖਦਾ ਹੈ ਜਿਵੇਂ ਮਰਜ਼ੀ ਵਿੱਚ ਚਲਾਵੇਗਾ। ਹਿੰਦੂ ਮਤ ਦੇ ਗ੍ਰੰਥਾਂ ਵਿੱਚ ਇੱਕ ਤਰਾਗ ਸਾਧਨਾ ਨਿਯਮ ਹੈ ਉਹ ਅੱਗੇ ਵੀ ਕਦੇ ਕਦੇ ਆਪਾਂ ਵਿਚਾਰ ਕਰਦੇ ਕਿਤੇ ਫਿਰ ਤੁਸੀਂ ਹੁਕਮ ਕਰੋਗੇ ਵੀ ਖੁੱਲ ਕੇ ਕਰਾਂਗੇ। ਜਦੋਂ ਬੰਦੀ ਦੀ ਨਿਗਾਹ ਟਿਕਦਾ ਉਹਦੇ ਅੰਦਰ ਇੰਨੀ ਸਮਰੱਥਾ ਆ ਜਾਂਦੀ ਕਿ ਦੂਜੇ ਨੂੰ ਆਪਣੀ ਮਰਜ਼ੀ ਮੁਤਾਬਕ ਚਲਾ ਸਕਦਾ। ਮਨ ਦੀ ਇਕਾਗਰਤਾ ਵਿੱਚ ਇੰਨੀ ਮਜ਼ਬੂਤੀ ਹੈ। ਡੱਲੇ ਦਾ ਪ੍ਰਸੰਗ ਤੁਸੀਂ ਕਦੇ ਕਲਗੀ ਪਰ ਚਮਤਕਾਰ ਪੜ੍ਹੋ ਦੂਸਰਾ ਹਿੱਸਾ ਉਤਰਾਰਧ ਤੇ ਉੱਥੇ ਤੁਸੀਂ ਇੱਕ ਪ੍ਰਕਰਨ ਪੜ੍ਹਨਾ ਡੱਲਾ ਤੇ ਕਰਾਬਾਸ। ਉਸ ਪ੍ਰਕਰਨ ਵਿੱਚ ਭਾਈ ਵੀਰ ਸਿੰਘ ਨੇ ਭਾਈ ਸੰਤੋਖ ਸਿੰਘ ਨੇ ਇਹੋ ਹੀ ਲਿਖਿਆ ਵੀ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਡੱਲਿਆ ਮਨ ਦੀ ਇਕਾਗਰਤਾ ਬਹੁਤ ਵੱਡੀ ਕਰਾਮਾਤ ਤੇ ਮਨ ਦੀ ਇਕਾਗਰਤਾ ਨਾਲ ਬੰਦਾ ਬਹੁਤ ਕੁਝ ਕਰ ਸਕਦਾ। ਇਹ ਇਕਾਗਰਤਾ ਉਸ ਪੀਰ ਕੋਲ ਸੀ ਉਹਦੇ ਬਲ ਕਰਕੇ ਜਾ ਉਸ ਪਾਸੇ ਨੂੰ ਮੁੜਿਆ ਤੇ ਉਤਰਿਆ। ਗੁਰਮੁਖ ਦੀ ਆਪਾਂ ਵਿਚਾਰ ਕਰਦੇ ਹਾਂ ਹੋਇਆ ਕਿ ਹੋਰ ਬੇੜਾ ਰੁੜ ਲੱਗਾ ਡੁੱਬਣ ਲੱਗਾ। ਤੀਰ ਦੇ ਅੰਦਰ ਖਿਆਲ ਆਇਆ ਕਿ ਰੱਬਾ ਕਿਸੇ ਦੀ ਧੀ ਮਟਿਆਰ ਹੋਈ ਘਰ ਵਿਆਹੁਣ ਵਾਲੀ ਕੋਈ ਮਾਂ ਨੂੰ ਛੱਡ ਕੇ ਆਇਆ ਕਿਸੇ ਦੀ ਭੈਣ ਵਿਆਹੁਣ ਵਾਲੀ ਹੋਵੇਗੀ ਕਿਸੇ ਦੀ ਸੁਹਾਗਣ ਹੋਵੇਗੀ ਤੇ ਤੂੰ ਇਹਨਾਂ ਨੂੰ ਸਮੁੰਦਰ ਵਿੱਚ ਡੁੱਬਣ ਲੱਗਾ ਚੰਗੀ ਨੇਕੀ ਕਰਨ ਲੱਗਾ। ਜਹਾਜ਼ ਫੜ ਗਿਆ ਉੱਥੇ ਲਿਖਿਆ ਕਿ ਰਾਤ ਨੂੰ ਉੱਥੇ ਗੋਬਿੰਦ ਲੋਕ ਆਉਂਦੇ ਉਹਨਾਂ ਨੂੰ ਬਣਿਆ ਬਣਾਇਆ ਪਕਵਾਨ ਮਿਲਦਾ ਸਾਰਿਆਂ ਨੂੰ ਪਕਵਾਨ ਮਿਲੇ ਪਰ ਉਸ ਪੀਰ ਅੱਗੇ ਕੁਝ ਨਹੀਂ ਆਇਆ। ਇੱਕ ਸੰਤ ਆਪਣੇ ਮੁਖੀ ਮੰਤ ਕੋਲ ਗਿਆ ਕਹਿਣ ਲੱਗਾ ਮੰਤ ਜੀ ਮੇਰੇ ਕੋਲ ਇੱਕ ਪ੍ਰੇਮੀ ਹੈ ਤੇ ਸਾਨੂੰ ਸਾਰਿਆਂ ਨੂੰ ਭੋਜਨ ਮਿਲਿਆ ਤੇ ਉਹਨੂੰ ਨਹੀਂ ਮਿਲਿਆ। ਕਹਿਣ ਲੱਗੇ ਮਨਮੁਖ ਹੋਏਗਾ ਉਹਨੇ ਉਲੰਘਣਾ ਕੀਤੀ ਹੈ ਡੁੱਬਦੇ ਜਹਾਜ਼ ਨੂੰ ਬਚਾਉਣ ਵਾਸਤੇ ਆਖਿਆ ਕਿ ਖੁਦਾ ਤੋਂ ਗਲਤ ਕਰਦਾ ਤੇ ਖੁਦਾ ਨੂੰ ਦਰੁਸਤ ਕਰਨਾ ਚਾਹਿਆ ਉਹਨੇ ਇਸ ਕਰਕੇ ਉਹਨੂੰ ਨਹੀਂ ਮਿਲੀ। ਅਗਲੇ ਦਿਨ ਸਮੁੰਦਰ ਵਿੱਚ ਮੀਂਹ ਪਿਆ ਕਹਿਣ ਲੱਗਾ ਰੱਬਾ ਤੇਰੇ ਰੰਗ ਬੜੇ ਗਰੀਬ ਅਜੀਬੋ ਗਰੀਬ ਨੇ ਮਾਰੂ ਥਲਾਂ ਚ ਲੋਕੀ ਇੱਕ ਇੱਕ ਪਾਣੀ ਦੀ ਬੂੰਦ ਨੂੰ ਤਰਸਦੇ ਨੇ ਇੱਥੇ ਲੱਖਾਂ ਮਣਾ ਪਾਣੀ ਦਾ ਖਜ਼ਾਨਾ ਹੈ ਸਮੇਲ ਹੈ ਇੱਥੇ ਮੀਂਹ ਪਾਈ ਜਾਂਦਾ ਤੇ ਕੀ ਲੋੜ ਮੀਂਹ ਦੀ ਮੀਂਹ ਰੁਕ ਗਿਆ। ਮੈਂ ਇਹਨੂੰ ਸ਼ੋਰਟ ਕੱਟ ਕਹਿ ਰਿਹਾ ਸੰਕੇਤ ਰੂਪ ਵਿੱਚ। ਉਸ ਮੰਤ ਨੇ ਆਖਿਆ ਭਾਈ ਤੂੰ ਆਪਣੇ ਘਰੋਂ ਗੁਰਮੁਖ ਦਾ ਨਿਰਣਾ ਕਰਨ ਵਾਸਤੇ ਆਇਆ ਤੇ ਗੁਰਮੁਖਾਂ ਵਾਲੇ ਕੰਮ ਨਹੀਂ ਹੋ ਜਿਹੜੇ ਤੂੰ ਡੁੱਬਣ ਦੀ ਗੱਲ ਕੀਤੀ ਹੈ ਨਾ ਪਰਮਾਤਮਾ ਨੇ ਉਹਨਾਂ ਸਮੁੰਦਰੀ ਜਾਨਵਰਾਂ ਦੀ ਰੋਜ਼ੀ ਦਾ ਪ੍ਰਬੰਧ ਕਰਨਾ ਸੀ। ਜਿਹੜਾ ਤੂੰ ਮੀਂਹ ਦੇ ਪਾਣੀ ਦੀ ਗੱਲ ਕੀਤੀ ਹੈ ਮੀਂਹ ਦਾ ਪਾਣੀ ਮਿੱਠਾ ਹੈ ਸਮੁੰਦਰ ਦਾ ਪਾਣੀ ਖਾਰਾ ਹੈ ਤੇ ਕਈ ਸਮੁੰਦਰ ਦੇ ਜੀਵ ਜਿਹੜੇ ਨੇ ਪਾਣੀ ਮੀਂਹ ਦਾ ਪੀਂਦੇ ਨੇ ਉਹਨਾਂ ਵਾਸਤੇ ਪਰਮਾਤਮਾ ਨੇ ਪ੍ਰਬੰਧ ਕੀਤਾ ਗੁਰਮੁਖਾਂ ਦਾ ਕੰਮ ਨਹੀਂ। ਗੁਰਮੁਖ ਉਹ ਹੈ ਜਿਹੜਾ ਭਾਣੇ ਤੇਰਾ ਆਪਾਂ ਪੜ੍ਹਦੇ ਹਾਂ ਗੁਰਮੁਖ ਤੇਰਾ ਭਾਣਾ ਭਾਵਾ ਤੇ ਤਨੂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਕੇ ਗੁਰਮੁਖ ਨੇ ਨਾ ਉਹਨਾਂ ਨੇ ਆਪਣਾ ਅੰਤਰਮ ਗੁਰੂ ਵਾਲੇ ਪਾਸੇ ਵੱਲ ਕੀਤਾ ਇਸ ਕਰਕੇ ਉਹਨਾਂ ਦੇ ਮਨ ਵਿੱਚ ਸ਼ਾਂਤੀ ਹੈ। ਇਹ ਮਨ ਮੁੜਿਆ ਕਿਵੇਂ ਨਿਰਣਾ ਕਰਨਗੇ
ਮਨ ਤਨ ਨਾਮ ਸਮਾਏ
ਮਨ ਕਰਕੇ ਤਨ ਕਰਕੇ ਨਾਮ ਸਮਾਏ ਹੋਏ ਨੇ ਨਾਮ ਤਲੀਨ ਹੋਏ ਨੇ। ਤੁਸੀਂ ਕਹੋਗੇ ਗਿਆਨੀ ਜੀ ਮਨ ਕਰਕੇ ਤਨ ਕਰਕੇ ਕਿਵੇਂ ਹੁੰਦਾ ਭਲਾ? ਗੁਰਮੁਖ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਗੁਰਬਾਣੀ ਪੜ੍ਹ ਰਹੇ ਹਾਂ ਅਖੰਡ ਪਾਠ ਦੀ ਰੌਣ ਲਾ ਰਹੇ ਹਾਂ ਤੇ ਜਿਸ ਗੁਰਮਤ ਪਾਟਿਲ ਸਿੰਘ ਨੇ ਸਾਨੂੰ ਛੱਡਣਾ ਉਹ ਅਜੇ ਆਇਆ ਨੀ, ਟਾਈਮ ਪੂਰਾ ਹੋ ਗਿਆ। ਤੇ ਸਾਡੇ ਮਨ ਵਿੱਚ ਇਹ ਵੀ ਵਿਚਾਰ ਹੈ ਵੀ ਅਖੰਡ ਪਾਠ ਖੰਡਣ ਦਾ ਹੋ ਜਾਏ, ਟਾਈਮ 2 ਘੰਟੇ ਤੋਂ ਉੱਪਰ ਹੋ ਗਿਆ, ਸਪੀਕਰ ਵੀ ਭਾਵੇਂ ਸਾਡੇ ਮੂੰਹ ਅੱਗੇ ਰੱਖਿਆ, ਅਸੀਂ ਬੋਲੀ ਜਾ ਰਹੇ ਹਾਂ ਗੁਰਬਾਣੀ, ਆਵਾਜ਼ ਨਿਕਲ ਰਹੀ ਹੈ, ਗੁਰਮੁਖ ਸੁਣ ਰਹੇ ਨੇ, ਉਹ ਤਣ ਕਰਕੇ ਬਾਣੀ ਤਾਂ ਪੜ੍ਹੀ ਜਾ ਰਹੀ ਪਰ ਮਨ ਕਰਕੇ ਨਹੀਂ, ਮਨ ਡੀਗ ਰਿਹਾ ਵੀ ਪਾਟਿਲ ਸਿੰਘ ਕਦੋਂ ਆਵੇ, ਮੈਂ ਕਦੋਂ ਛੁੱਟਾਂ। ਮਨ ਕਰਨ ਦਾ ਭਾਵ ਹੈ ਕਿ ਮਨ ਕਰਕੇ ਤਣ ਕਰਕੇ ਨਾ ਮੈਂ ਡੁੜੇ ਹੋਣਾ ਅੰਦਰੋਂ ਤੇ ਬਾਹਰੋਂ, ਉਹ ਸ਼ਾਂਤ ਨੇ ਸ਼ਾਂਤਿਕ ਨੇ ਜਿਹੜੇ ਅੰਦਰੋਂ ਤੇ ਬਾਹਰੋਂ, ਜਿਹੜੇ ਤਨ ਕਰਕੇ ਤੇ ਮਨ ਕਰਕੇ ਨਾਮ ਚ ਨੀਨ ਹਨ।
ਨਾਮ ਨਾਮ
ਬੋਲ ਕਰਕੇ ਬੋਲ ਕਰਕੇ ਤੇ ਚਿਤਵੇ ਨਹੀਂ ਕਰਦੇ ਨੇ ਚਿਤ ਕਰਕੇ, ਕਿਉਂਕਿ ਸਾਡਾ ਅੰਤੁਸ਼ ਕਰਨ ਚਾਰ ਚੀਜ਼ਾਂ ਦਾ ਇਕੱਠ ਹੈ ਨਾ, ਮਨ ਬੁੱਧ ਚੇਤ ਤੇ ਹੰਕਾਰ। ਇਸ ਕਰਕੇ ਜਿਹੜੇ ਗੁਰਮੁਖ ਨੇ ਆਪ ਕੋਈ ਰਸਨਾ ਦੇ ਦੁਆਰਾ ਬੋਲਦੇ ਨੇ ਪੜ੍ਹਦੇ ਹਨ, ਮਨ ਕਰਕੇ ਕਿਤੇ ਨਹੀਂ ਕਰਦੇ ਨੇ। ਮਨ ਮੈਂ ਕਿਤਨੂੰ ਚਿਤਮਨੀ ਉਦਮ ਕਰੋ ਸਮੀਤ, ਹਰ ਕੀਰਤਨ ਕਾ ਆਰੋ ਹਰ ਦੇਹ ਨਾਨਕ ਮੀਤ ਹੈ ਵਾਹਿਗੁਰੂ, ਮੈਨੂੰ ਉਦਮ ਦੇ ਮੇਰੇ ਤੇ ਮਿਹਰ ਕਰ, ਮੈਂ ਤੇਰੀ ਵਡਿਆਈ ਕਰਨ ਲਈ ਹਿੰਮਤ ਕਰਦਾ ਰਾਂ, ਮੈਨੂੰ ਹਿੰਮਤ ਬਖਸ਼ ਤੇਰੀ ਵਡਿਆਈ ਕਰਨ ਦੀ। ਉਹ ਜਿਹੜੇ ਗੁਰਮੁਖ ਨੇ ਮਨ ਕਰਕੇ ਚੇਤੇ ਕਰਦੇ ਨੇ, ਨਾਮ ਨੂੰ ਰਸਨਾ ਕਰਕੇ ਪੜ੍ਹਦੇ ਨੇ, ਔਰ ਉਹਨਾਂ ਦੀ ਅੰਦਰ ਵੀ ਜਿਹੜੀ ਤਾਰ ਹੈ ਉਹ ਨਾਮ ਨਾਲ ਜੁੜੀ ਹੋਈ ਹੈ।
ਨਾਮ ਰਹੇ
ਫਲਾਣੇ ਦੀ ਅੰਦਰੋਂ ਤਾਰ ਬਾਹਰ ਜਾਣ ਨੂੰ ਵੱਜਦੀ ਹੈ, ਫਲਾਣੇ ਦੀ ਅੰਦਰੋਂ ਤਾਂ ਫਲਾਣੇ ਪਾਸੇ ਜਾਂਦੀ ਹੈ, ਜਿਹੜੀ ਅੰਦਰ ਦੀ ਤਾਰ ਹੈ ਨਾ ਉਹਨਾਂ ਗੁਰਮੁਖਾਂ ਦੀ ਨਾਮ ਨਾਲ ਜੁੜੀ ਹੋਈ ਹੈ।
ਨਾਮ ਪਦਾਰਥ
ਗੁਰਬਾਣੀ ਵਿੱਚ ਚਾਰ ਪਦਾਰਥਾਂ ਦਾ ਜ਼ਿਕਰ ਮਿਲਦਾ ਹੈ, ਜਿਹਨੂੰ ਆਮ ਕਰਕੇ ਰਵਾਇਤੀ ਗਿਆਨੀ ਜਨ ਕਹਿੰਦੇ ਨੇ ਧਰਮ ਅਰਥ ਕਾਮ ਤੇ ਮੋਖ। ਦੋ ਪਦਾਰਥ ਇਹ ਸਲੋਕ ਵਿੱਚ ਆਪਾਂ ਨੂੰ ਚਾਹੀਦੇ ਨੇ, ਵਰਤਦੇ ਹਾਂ, ਸਾਡੀ ਵਰਤੋਂ ਚ ਆਉਂਦੇ ਨੇ, ਉਹ ਨੇ ਕਾਮਨਾ ਤੇ ਦੂਸਰੇ ਅਰਥ, ਆਪਣੀਆਂ ਲੋੜਾਂ ਨੇ, ਉਹਨਾਂ ਲੋੜਾਂ ਦੀ ਪੂਰਤੀ ਪੈਸੇ ਘੇਰੇ ਨਾਲ ਹੋਵੇਗੀ। ਇਹ ਦੋ ਲੋੜਾਂ ਨੇ, ਦੋ ਪਦਾਰਥ ਹੀ ਭੁੱਖ ਨੇ, ਉਹਨੇ ਕਾਮ ਤੇ ਅਰਥ। ਪ੍ਰਲੋਕ ਲਈ ਕੀ ਚਾਹੀਦਾ? ਧਰਮ ਤੇ ਧਰਮ ਨੂੰ ਪੂਰਨ ਤੌਰ ਤੇ ਗ੍ਰਹਿਣ ਕਰਕੇ ਮਨੁੱਖ ਨੂੰ ਮੋਖ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਪ੍ਰਲੋਕ ਲਈ ਕੰਮ ਆਉਂਦੇ ਨੇ ਧਰਮ ਤੇ ਮੋਖ, ਇਹ ਰਵਾਇਤੀ ਅਰਥ ਨੇ, ਆਮ ਪ੍ਰਚਲਿਤ। ਜਿਹੜੇ ਅਧਿਆਤਮਿਕ ਪੁਰਸ਼ ਨੇ ਉਹਨਾਂ ਨੇ ਇਹਦੇ ਹੋਰ ਅੰਤਰੀ ਵਰਤ ਕੀਤੇ ਨੇ, ਉਹ ਨੇ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਵੈਸੇ ਜੇ ਪਦਾਰਥਾਂ ਦੀ ਗਿਣਤੀ ਕਰੀਏ ਤੇ ਗੁਰਬਾਣੀ ਵਿੱਚ 4 ਤੋਂ ਵੱਧ ਪਦਾਰਥਾਂ ਦਾ ਜ਼ਿਕਰ ਆਉਂਦਾ ਹੈ, 4 ਤੋਂ ਵੱਧ, ਇਕੱਲੇ 4 ਨਹੀਂ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਤੋਂ ਕੀਮਤੀ ਪਦਾਰਥ ਹੈ ਨਾਮ, ਕਿਉਂ? ਨਾਮ ਕਰਕੇ ਗਿਆਨ, ਨਾਮ ਕਰਕੇ ਮੁਕਤੀ, ਨਾਮ ਕਰਕੇ ਲੋੜਾਂ ਦੀ ਪੂਰਤੀ। ਜਿੱਥੇ ਨਾਮ ਆ ਗਿਆ ਉੱਥੇ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿ ਗਈ। ਤੇ ਜਿਹਨਾਂ ਗੁਰਮੁਖਾਂ ਨੂੰ ਨਾਮ ਪਦਾਰਥ ਮਿਲ ਗਿਆ, ਪ੍ਰਾਪਤ ਹੋ ਗਿਆ, ਨਾਮ ਪਦਾਰਥ ਪਾਇਆ, ਚਿੰਤਾ ਗਈ ਬੁਲਾਏ, ਉਹਨਾਂ ਦੀ ਚਿੰਤਾ ਚਲੀ ਗਈ, ਨਾਲ ਬੁਲਾਏ ਸ਼ਬਦ ਆਇਆ, ਜਿਹੜੀ ਚਲੀ ਗਈ ਨਾ ਉਹ ਆ ਵੀ ਸਕਦੀ ਹੈ, ਜਿਹੜਾ ਸੁੱਤਾ ਹੈ ਉਹ ਜਾਗ ਵੀ ਸਕਦਾ ਹੈ, ਜਿਹੜਾ ਮਰ ਗਿਆ ਉਹ ਨਹੀਂ ਉੱਠੇਗਾ ਮੁੜ ਕੇ। ਬੁਲਾਏ ਦਾ ਅਰਥ ਜਿਹੜੀ ਚਿੰਤਾ ਨਾ ਉਹਨਾਂ ਦੀ ਬਿਲਕੁਲ ਮਰ ਗਈ ਹੈ, ਦੁਬਾਰਾ ਚਿੰਤਾ ਨਹੀਂ ਆਏਗੀ ਉਹਨਾਂ ਨੂੰ। ਕਿਹਨਾਂ ਨੂੰ? ਜਿਹੜੇ ਨਾਮ ਨੂੰ ਪੜ੍ਹਦੇ ਨੇ, ਜਿਹੜੇ ਨਾਮ ਨਾਲ ਮਨ ਕਰਕੇ ਜਿਹੜੇ ਜੁੜੇ ਹੋਏ ਨੇ, کہ بات کی نصیب ہوئی
سات گرو ملائے مام
رام کا سب پاتشاہ کہیں گے گرمکھا تمہیں گرو نو ملا یہ تیرے اندر نام پیدا ہوئے گا گرمکھو آپ کا امرت چھکیا گرو کی رحمت صدقہ گرو کے پانچ پیارے سہبانا نے سانو 15 کوڑے بخشے پانچ انہیں ساڈے بک وچ پائے تے نال انہاں حکم کیتا کہ بھائی بول واہگرو جی کا خالصہ واہگرو جی کی فتح پانچ ویرا چولا دیندیا انہوں نے فتح بلائی پانچ ویرا انہوں ساڈے نیترا امرت چولے پائے ادو انہوں نے پڑھیا اور پانچ ویرا وہ امرت کے چولے ساڈے انہوں نے پاون سیس وچ پائے سیس نوں پوتر کیتا یہ کرم کاڈ نہیں یہ کارن ہے جس طرح دھرتی پانی ہے آ بور کرتے ہیں زمیندار لوگ اس پانی نو کھچتے ہیں تھلے اوپر پانی پا کے ایک لفظ بولتے ہیں سوٹا لواؤ سوٹا یہ سوٹ یہ جا ویکیوم ہوں کھلا ہوں وہ کھچ لیں تو پانی اوپر آ جاتا ہے اسی پرکار گرمکھو پرماتما ہے تو واہگرو سارے اندر پر اس پرماتما سارے اندر پرگٹ کرنے واسطے گرو کی پانچ پیارے سبان سانو وار وار واہگرو واہگرو کہنے کا حکم کرتے ہیں پر وہ نام کدوں پرگٹ ہوئے گا جب سوٹا وج کے سارے اندر واشنا بھی آواز نکل جائے یہ میں بےنتی تا کرتا کہ کئی گرمکھ جن بھنا ویر کہتے ہیں گیانی جی اصل تو بڑا واہگرو واہگرو کہنے ہیں تصے کہ واہگرو کہنے بندے برہم گیان مل جائے برہم مکتی مل جاتی ہے سانو کئی ورے ہو گئے واہگرو واہگرو کہ سارے بھی تو کوئی تبدیلی آئی نہیں وہ تو میرے سرکار جو گرمکھوں بھنوں کے بھی رو جواب ایک ہے کہ آپ اپنے اندر خراڑ پیدا کیتا سڈے اندر واشنا کی ہوا پڑی ہون کر کے وہ نام امرت سارے اندر پرگٹ نہیں ہوا آپ پر بانی مگروں پڑھتے ہیں پہلے واشنا رکھ لینی اگے بھی مہاراج مینو آ چاہیے مینو آ چاہیے جیڑی یہ واشنا ہے نا واشنا پدارتھوں کی اس پدارتھوں کی واشنا کر کے اسی بڑا کچھ جپتے ہیں بڑا کچھ پڑھتے ہیں نام لینے ہیں پر وہ سارے اندر پرگٹ نہیں ہوگا واشنا کے پاس کیتا جائے تو میرے پاتشاہ کہیں گے گرمکھا تو گرو نو مل تو گرو تیری اندروں نام نو پرگٹ کر دے گا اپنی رحمت کا سوتا بنا کر کے جنہ دے اندر نام پیدا ہو گیا تشنا بھوک سب جائے جیڑی پدارتھوں کی پراپتی تشنا ہے پدارتھوں اکٹھے کرن دی بھوک ہے یہ سب جاندی رہے گی
نانک نام
رکھے گرمکھ جن جڑے نے وہ نام نے رنگے گئے نے آ ہولی آئی لوکاں نے بڑے بسوڑے رنگ کو پڑولے ایک دوجے پڑولے کپڑے برباد کیتے اپنا جلوس آپ کھڈیا وہ میرے سرکار جو گرمکھو پراؤ یہ رنگ نالے آپ پیسے برباد کیتے نالے ہویا بگاڑیا جو رنگ لاؤنا تو نام دا رنگ لگے نام دا رنگ اور گوالی لکھیا لال رنگ تس کو لگا جس کے وڈ پاگا میڑا کدے نہ ہو گئی نہ لاگے داگا یہ میڑا نہیں ہوئے گا یہ داغ نہیں لگے گا وہ رنگ کہڑا ہے ہر نام ہر رنگ ہے ہر نام مجیٹھے رنگ گر ٹوٹے ہر رنگ چاڑیا پھر بہت نہ ہوئی پنگ ਇਹ ਰੰਗ ਤੈਨੂੰ ਗੁਰੂ ਦੀ ਦੁਕਾਨ ਤੋਂ ਮਿਲੇ, ਜਦ ਗੁਰੂ ਦੀ ਦੁਕਾਨ ਸਤ ਸੰਗਤ ਤੋਂ ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਉਹਨਾਂ ਦਾ ਰੂਹ ਪਰਮਾਤਮਾ ਦੇ ਨਾਮ ਨਾਲ ਰੰਗਿਆ ਗਿਆ, ਨਾਮੋ ਪੱਲੇ ਪਾਏ, ਔਰ ਉਹ ਨਾਮ ਦੇ ਨਾਲ ਉਹਨਾਂ ਗੁਰਮੁਖਾਂ ਨੇ ਆਪਣੀਆਂ ਝੋਲੀਆਂ ਭਰਦੀਆਂ ਹਨ।
ਅੱਲਾ ਚੌਥਾ
ਹਾਂਜੀ
ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਘਰ ਛੋੜ ਗਿਆ।
ਜਿਹੜਾ ਕਮਿਸ਼ਨ ਦਾ ਚੱਕਰ ਹੈ ਨਾ, ਕਮਿਸ਼ਨ ਤੇ ਕਮਿਸ਼ਨ ਦਾ ਚੱਕਰ ਬੜਾ ਪੁਰਾਣਾ ਹੈ। ਗੋਲਦੇ ਖੱਤਰੀ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਉਹਨਾਂ ਦੀ ਆਗਿਆ ਨਾਲ ਬਾਬਾ ਅਮਰਦਾਸ ਜੀ ਨੇ ਇੱਥੇ ਆ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ ਨਗਰ ਨੂੰ ਵਸਾਇਆ, ਮੁੜ ਕੇ ਗੁਰਸਿੱਖੀ ਦਾ ਧਰਾ ਕਾਇਮ ਕੀਤਾ, ਇੱਥੇ ਗੁਰਮਤਿ ਪ੍ਰਚਾਰ ਦਾ ਸਿੱਧ ਸੰਗਤਾਂ ਉਮੰਦ ਮੁੜ ਕੇ ਆਉਣ ਲੱਗੀਆਂ। ਗੋਂਦਾ ਵਿਚਾਰਾ ਕੁੜੀਆਂ ਘੋ ਕੇ ਦੁਨੀਆਂ ਤੋਂ ਕੂਚ ਕਰ ਗਿਆ, ਚੜ੍ਹਾਈ ਕਰ ਗਿਆ। ਜਿਹੜਾ ਦਾ ਪੁੱਤਰ ਸੀ ਨਾ, ਉਹਦੇ ਮਨ ਵਿੱਚ ਖਿਆਲ ਆਏ ਕਿ ਪੈਰੀ ਸਾਡੀ ਮੇਰਾ ਬਾਪੂ ਲੈ ਕੇ ਆਇਆ, ਤੇ ਜੇ ਗੁਰੂ ਸਾਡੇ ਨੇ ਅੱਧੋ ਅੱਧੀ ਘਰ ਲਏ ਤੇ ਗੱਲ ਠੀਕ ਨਹੀਂ। ਉਹਨੇ ਆਣ ਕੇ ਆਖਿਆ ਵੀ ਮਹਾਰਾਜ, ਅੱਗੇ ਤੁਹਾਨੂੰ ਇਨਕਮ ਘੱਟ ਸੀ, ਉਹਨਾਂ ਇਨਕਮ ਹੋ ਗਈ ਜ਼ਿਆਦੀ, ਤੇ ਅਸੀਂ ਵੀ ਕਬੀਲਦਾਰ ਹਾਂ। ਹੁਣ ਮੇਰਾ ਵਿਚਾਰ ਹੈ ਕਿ ਆਪਾਂ ਅੱਧੋ ਅੱਧੀ ਚੜਾਵਾ ਬਣ ਲਿਆ ਕਰੀਏ। ਗੁਰਦੇਵ ਕਹਿੰਦੇ ਅੱਧ ਕੀ ਕਾਹਦਾ, ਚੜਾਵੇ ਦਾ ਜੀ। ਗੁਰਦੇਵ ਕਹਿੰਦੇ ਭਾਈ ਪ੍ਰੇਮੀਆਂ, ਗੁਰੂ ਨਾਨਕ ਦਾ ਕਰ ਕਿਸੇ ਦੀ ਦੇਣ ਨਹੀਂ, ਤੇ ਕਿਸੇ ਨੂੰ ਮਾਲੀਆ ਭਰੇ ਦੇਣ ਮਾਲੀਆ ਭਰਦਾ, ਜਿਹੜਾ ਕਿਸੇ ਨੂੰ ਪੈਸੇ ਭਰੇ ਨਾ, ਸ਼ਿਆਨੀ ਕਹਿੰਦੇ ਨੇ ਜਾਂ ਮਾਲੀਆ। ਇਹਦਾ ਅਰਥ ਹੁੰਦਾ ਕਿ ਮੈਂ ਤੇਰੀ ਅਧੀਨਗੀ ਨੂੰ ਸਵੀਕਾਰ ਕਰਦਾ ਹਾਂ। ਗੁਰਦੇਵ ਕਹਿਣ ਲੱਗੇ ਭਾਈ, ਗੁਰੂ ਨਾਨਕ ਦਾ ਘਰ ਕਿਸੇ ਦੇ ਅਧੀਨ ਨਹੀਂ। ਹਾਂ, ਲੰਗਰ ਚਾਹੀਦਾ ਤੇ ਸ਼ਗਨ ਲੈ ਦਿਓ, ਸਾਰਾ ਪਰਿਵਾਰ ਪੜ ਨਹੀਂ ਸਕੋ, ਜਿਹੜਾ ਕੱਪੜਾ ਲੈ ਰਿਹਾ ਕਰੋ। ਪਰ ਜੇ ਤੁਸੀਂ ਕਹੋਗੇ ਕਿ ਟੋਕੇ ਪੈਸੇ ਲਏ, ਤੇ ਇਹ ਜੀ ਗੱਲ ਨਹੀਂ ਜੇ ਬਣਨੀ। ਕਹਿਣ ਲੱਗਾ ਜੀ ਮੈਂ ਦਿੱਲੀ ਜਾ ਕੇ ਲੈ ਲਾਂਗਾ, ਹਜ਼ੂਰ ਕਿ ਚਲਾ ਜਾ ਭਾਈ। ਉਹਦੇ ਬਾਰੇ ਸਿੱਖਾਂ ਨੇ ਪੁੱਛਿਆ ਵੀ ਪਾਤਸ਼ਾਹ ਘਟਨਾ ਕਿਵੇਂ ਵਾਪਰੀ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖੋਂ ਮਿਲਣਾ ਸੁਆਹ ਸੀ, ਉਹ ਗੁਰੂ ਕਾ ਮਾਰਿਆ ਸੀ ਤੇ ਭੜਕਦਾ ਭੜਕਦਾ ਆਪਣਾ ਘਰ ਛੱਡ ਕੇ ਚਲਾ ਗਿਆ।
ਉਸ ਪਿੱਛੜੀ
ਜਦੋਂ ਉਹ ਇੱਥੋਂ ਗਿਆ ਸੀ ਨਾ ਗੋਇੰਦਵਾਲ ਸਾਹਿਬ, ਤੇ ਲੋਕਾਂ ਨੂੰ ਕਹਿੰਦਾ ਸੀ ਵੇਖਿਆ ਵੀ ਮੈਂ ਕਿਵੇਂ ਗਿਣ ਗਿਣ ਕੇ ਲੈਂਦਾ। ਸਰਕਾਰ ਨੇ ਸੁਣੀ ਨਾ, ਜਦੋਂ ਆਉਂਦਾ ਨਾ ਤੇ ਲੋਕ ਪਿੱਛੋਂ ਦੇ ਤਾੜੀਆਂ ਮਾਰਦੇ ਨੇ, ਕਹਿੰਦੇ ਸੁਨਾ ਗਿਣ ਕੇ ਲੈ ਲਏ ਰੁਪਈਏ। ਪਾਲਾ ਕੋਠੜੀ ਚ ਉਹਦੇ ਜਾਣ ਤੋਂ ਬਾਅਦ ਲੋਕ ਤੌੜੀਆਂ ਮਾਰਦੇ ਨੇ, ਫੱਕੜੀਆਂ ਸੀਗਾ ਤੌੜੀਆਂ ਮਾਰੀਆਂ, ਉਸ ਪਿੱਛੇ ਵੱਜੇ ਫੱਕੜੀ, ਉਹਦੇ ਜਾਣ ਤੋਂ ਬਾਅਦ ਤੌੜੀਆਂ ਮਾਰਦੇ ਹਨ।
ਉਹ ਕਾਲਾ ਆਉਂਦਾ
ਅਕਬਰ ਦੇ ਕੋਲੇ ਕੀਤੀ ਸ਼ਿਕਾਇਤ, ਨਾਲ ਦਿਆਲ ਕਰ ਕਹਿਣ ਲੱਗੀ ਜੀ ਗੁਰੂ ਘਰ ਦੇ ਵਿਰੁੱਧ ਬਕਵਾਸ ਕਰਦਾ, ਵੱਧ ਘੱਟ ਬੋਲਦਾ, ਕਹਿੰਦੀ ਦਾ ਮੂੰਹ ਕਾਲਾ ਕਰ ਦਿਓ। ਮੂੰਹ ਕਾਲਾ ਕਰਕੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ।
ਹੋਸ ਅਰਲ ਬਰਲ ਮੂੰਹ ਨਿਕਲਾ,
ਉਹ ਮੂੰਹ ਕਾਲਾ ਹੋਇਆ, ਲੋਕਾਂ ਨੇ ਮਜ਼ਾਕ ਕੀਤੇ, ਬੇਪਤੀ ਹੋਈ ਤੇ ਅਸਤ ਵਿਅਸਤ ਲੱਗਾ ਬੋਲ। ਅਰਲ ਬਰਦਾਂ ਦਾ ਬਕਵਾਸ ਕਰਨਾ, ਜਿਹਨੂੰ ਅਸਤ ਵਿਅਸਤ ਵੀ ਕਹਿੰਦੇ ਨੇ, ਬਕਵਾਸ ਕਰਦਾ, ਅਸਤ ਵਿਅਸਤ ਬੋਲਦਾ ਹੈ। ਆਪ ਤੋਂ ਬਾਅਦ ਵੀ ਆਇਆ, ਕਹਿਣ ਲੱਗਾ ਕੋਈ ਗੱਲ ਨੀ, ਅੱਜ ਨਹੀਂ ਕੰਮ ਬਣਿਆ ਤੇ ਅੱਗੇ ਵੇਖਾਂਗਾ, ਫੇਰ ਕਿਤੇ ਮੌਕਾ ਮਿਲਿਆ ਤਾਂ। ਇਸ ਪ੍ਰਕਾਰ ਗੁਰੂ ਘਰ ਦੀ ਨਿੰਦਿਆ ਕਰਨ ਕੀ, ਚੱਗ ਸੁੜਦਾ ਸੁੜਦਾ ਮਰ ਗਿਆ, ਦੁਨੀਆ ਤੋਂ ਚਲਾ ਗਿਆ।
ਪਾਤਸ਼ਾਹ
ਕਹਿੰਦੇ ਗੁਰਮੁਖੋਂ ਕਿਸੇ ਦੇ ਕੀਤੇ ਕੀ ਹੋ ਸਕਦਾ, ਸਾਹਿਬ ਆਪਾਂ ਕੁਝ ਵੀ ਨੀ ਕਰ ਸਕਦੇ।
ਜਾਂ ਤੁਰ ਕਿਰਪ ਉਸ ਦਾ ਇਹੋ ਜਿਹਾ,
ਉਹ ਕਹਿੰਦੇ ਅਕਾਲ ਪੁਰਖ ਕੋਲ ਲਾਹਨਤਾਂ ਪੈਣ ਵਾਸਤੇ ਲਿਖਵਾ ਗਿਆ, ਲਾਂਘਤਾ ਪੈ ਗਿਆ ਸੀ ਨਾ, ਜਿਹੋ ਜਿਹਾ ਧਰੋਂ ਲਿਖਿਆ ਸੀ ਉਹਦੇ ਮੁਤਾਬਕ ਉਹਦੀ ਮਿੱਟੀ ਪਲੀਤ ਹੋਈ।
ਜਿਸਾ ਉਹ ਜਾਏ ਉਹ ਝੂਠਾ
ਹੋ ਜਾਂਦਾ, ਲਾਹੌਰ ਉੱਥੇ ਝੂਠਾ ਕਰਦੇ ਨੇ, ਜੋ ਕੇਂਦਰ ਸਰਕਾਰ ਕੋਲ ਦਿੱਲੀ ਜਾਂਦਾ ਤੇ ਉੱਥੇ ਝੂਠਾ ਕਹਿੰਦੇ ਹਨ।
ਰੂੜ ਬੋਲੇ ਕਈ
ਤਰ੍ਹਾਂ ਦੀਆਂ ਉਲਝਾਂ ਤੇ ਝੂਠ ਬੋਲਦਾ, ਝੂਠ ਕਿਸੇ ਨੂੰ ਚੰਗਾ ਨਹੀਂ ਲੱਗਦਾ।
ਦੇਖੋ ਭਾਈ ਵਡਿਆਰੀ ਯਾਰ ਸੰਤੋ ਸਵਾਮੀ ਆਪਣੇ
ਭਰਾਓ, ਇਹ ਗੁਰੂ ਪਾਤਸ਼ਾਹ ਸਵਾਮੀ ਮਾਲਕ ਦੀ ਵਡਿਆਈ ਨੂੰ ਦੇਖਣਾ ਕਰੋ।
ਜੈਸਾ ਕੋਈ ਕਰਾਏ ਪੈਸਾ ਕੋਈ ਪਾਵੇ,
ਕਰਮ ਕਰਦਾ ਜੇ ਚੰਗਾ ਕਰੇਗਾ ਤੇ ਚੰਗਾ, ਜੇ ਮਾੜਾ ਕਰੇਗਾ ਤੇ ਮਾੜੀ ਦੀ ਪ੍ਰਾਪਤੀ ਹੋਵੇਗੀ।
ਜੋ ਬ੍ਰਹਮ ਵਿਚਾਰ ਵਾਹਿਗੁਰ ਸੱਚਾ,
ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਦੇ ਰਹੇ ਕਹਿ ਰਿਹਾ ਜੀ ਵੀ ਸ਼ਾਇਦ ਅੰਦਰ ਨਿੱਜੀ ਵਿਚਾਰ ਹੋਣ। ਬ੍ਰਹਮ ਦਾ ਅਰਥ ਹੁੰਦਾ ਪਰਮਾਤਮਾ, ਉਸ ਪਰਮਾਤਮਾ ਦੇ ਦਰ ਵਿੱਚ ਕੇਵਲ ਤੇ ਕੇਵਲ ਸੱਚ ਦੀ ਵਿਚਾਰ ਹੁੰਦੀ ਹੈ।
ਅੱਗੋ ਦੇ ਜਨ ਨਾਨਕ ਆਖ ਸੁਣਾ,
ਸਾਰੇ ਜਨ ਪਰਮਾਤਮਾ ਦਾ ਹੁਕਮ ਉਹਦਾ ਸੁਨੇਹਾ ਲੋਕਾਂ ਨੂੰ ਦਿੰਦੇ ਹਨ, ਆਪਣੇ ਕੋਲ ਕੁਝ ਵੀ ਨਹੀਂ ਕਹਿੰਦੇ।
ਗੌੜੀ ਗੁਰ ਸੱਚਾ ਬੁੱਧਾ,
ਗੁਰੂ ਪਾਤਸ਼ਾਹ ਨੇ ਸਤ ਸੰਗਤ ਰੂਪੀ ਗੁਰਬਾਣੀ ਰੂਪੀ ਸੱਚੇ ਫੇ ਨੂੰ ਕਾਇਮ ਕੀਤਾ।
ਰਖਵਾਲੇ ਗੁਰ ਦਿੱਤੇ,
ਸਰਕਾਰ ਦੀ ਕੋਈ ਦਖਲ ਅੰਦਾਜ਼ੀ ਨਾ ਕਰੇ, ਕੋਈ ਲੱਗ ਮਾਤਰ ਵੱਧ ਖਤਨਾ ਲਾਵੇ, ਇਹਦੀ ਰੱਖਿਆ ਦੀ ਜਿੰਮੇਵਾਰੀ ਵੀ ਗੁਰਦੇਵ ਨੂੰ। ਔਰ ਇਸੇ ਕਾਰਨ ਕਰਕੇ ਵਾਰਾਂ ਦੇ ਕਈ ਥਾਵਾਂ ਤੇ ਆਉਂਦਾ ਸ਼ੁੱਧ ਕੀਚੇ ਕਿਤੇ ਸਿੱਧ ਵੀ ਆਉਂਦਾ ਹੈ।
ਪੂਰਨ ਹੋਈ ਆਸ ਗੁਰਚਰਨੀ ਮਨ ਰੱਤੇ,
ਗੁਰਮੁਖ ਪਿਆਰਿਆਂ ਦਾ ਮਨ ਗੁਰੂ ਦੇ ਸ਼ਬਦ ਨਾਲ ਰੰਗਿਆ ਗਿਆ, ਉਹਨਾਂ ਦੀ ਹਰ ਆਸ ਤੇ ਮੁਰਾਦ ਪੂਰੀ ਹੋ ਗਈ।
ਹੋਰ ਕਿਰਪਾਲ ਦੇ ਅੰਤ,
ਗੁਰਮੁਖਾ ਗੁਰੂ ਕਿਰਪਾ ਦਾ ਘਰ ਹੈ, ਗੁਰੂ ਬਹੁਤ ਨਰਮ ਸੁਭਾਅ ਹੈ, ਇਹਨਾਂ ਨਰਮ ਸੁਭਾਅ ਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਸਭ ਗੁਣ ਸਭ ਹੱਤੇ,
ਸੰਪਰਕ ਵਿੱਚ ਆਏ ਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਔਗੜਾਂ ਨੂੰ ਖਤਮ ਕਰ ਦਿੱਤਾ। ਹੱਤੇ ਦਾ ਅਰਥ ਹੈ ਖਤਮ ਕਰਨਾ।
ਹੋਰ ਆਪਣੀ ਕਿਰਪਾ ਭਾਰ,
ਕਿਰਪਾ ਕਰ ਸਾਡੇ ਤੇ, ਰਹਿਮਤ ਕਰ ਸਾਡੇ ਤੇ, ਕਿਰਪਾ ਕਰ
ਆਪਣੇ ਕਰ ਲਿੱਤੇ।
ਅਰਦਾਸ ਬੇਨਤੀ ਕੀਤੀ, ਉਹਨਾਂ ਨੂੰ ਗੁਰੂ ਨੇ ਆਪਣੇ ਬਣਾ ਲਿਆ ਹੈ।
ਨਾਨਕ ਸਭ ਬਲਿਹਾਰ,
ਥੱਕਿਆ ਨਾ ਕਰ ਗੁਰੂ ਤੋਂ ਸੌ ਵੇਰਾ, ਗੁਰੂ ਤੋਂ ਸਰੀਰੀ ਸਦਕੇ ਜਾਣਾ ਕਰ।
ਜਿਸ ਗੁਰ
ਜਿਸ ਗੁਰੂ ਵਿੱਚ ਇੰਨੇ ਗੁਣ, ਉਸ ਗੁਰੂ ਦਾ ਨਾਲ ਟੁੱਟ ਨਾ। ਇਹਦਾ ਦੂਸਰਾ ਅਰਥ ਹੈ ਗੌਣ ਅਰਥ, ਇਹ ਅਰਥ ਦਾ ਸਮਾਪਤੀ ਗੌਣ ਅਰਥ ਇਹਦਾ ਇਹ ਹੈ ਕਿ ਜਿਸ ਗੁਰੂ ਦੇ ਗੁਣਾਂ ਦੀ ਅਖੀਰ ਹੈ, ਭਾਵ ਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਗੁਰੂ ਤੋਂ ਸਦਕੇ ਜਾ, ਉਸ ਗੁਰੂ ਤੋਂ ਕੁਰਬਾਨ ਜਾ। ਇਹ ਪਾਵਨ ਸਿੱਖਿਆ ਗੁਰਮੁਖੋ ਸੋਢੀ ਸੁਲਤਾਨ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੋਢ ਦੀ ਵਾਦੀ ਸਾਨੂੰ ਦਿੱਤੀ। ਗੁਰੂ ਬਾਬਾ ਸਾਡੇ ਤੇ ਵੀ ਕਿਰਪਾ ਕਰੇ ਕਿ ਸਾਡਾ ਮੁੱਖ ਗੁਰੂ ਦੇ ਸਨਮੁਖ ਰਵੇ। ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।